ਹੁਣ ਅੱਗੇ ਗੁਰੂ ਮਹਾਰਾਜ ਸਾਹਿਬ ਜੀ ਭਾਈ ਮਰਦਾਨੇ ਦਾ ਸਰੀਰ ਖੁਰਮੇ ਸ਼ਹਿਰ ਚ ਜਾ ਕੇ ਚੜਾਈ ਕਰਨ ਲੱਗਿਆ। ਉਸ ਵੇਲੇ ਮਰਦਾਨੇ ਨੂੰ ਸੁਪਨਾ ਆਇਆ ਇੱਕ ਦਿਨ ਅੱਗੋਂ ਕਿ ਜਿਹੜੇ ਦੱਬੇ ਜਾਂਦੇ ਉਹਨਾਂ ਨੂੰ ਫੇਰ ਸਾੜਦਾ, ਉਹਨਾਂ ਨੂੰ ਦੁਬਾਰਾ ਸਾੜਿਆ ਜਾਂਦਾ ਹੈ। ਇਹ ਮਰਦਾਨੇ ਨੇ ਮਹਾਰਾਜ ਦੇ ਕੋਲੇ ਸੰਕਲਪ ਆਪਣਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਮੇਰਾ ਤਾਂ ਸੰਸਕਾਰ ਕਰਿਓ। ਕਹਿਣ ਲੱਗੇ ਭਾਈ ਮਰਦਾਨੇ, ਚੰਗਾ ਸਾਡੇ ਸਿਰ ਤੇ ਬੋਝ ਆ ਤੇਰਾ, ਜਿਵੇਂ ਤੂੰ ਕਹੇਂਗਾ ਉਸੇ ਤਰ੍ਹਾਂ ਕਰਾਂਗੇ। ਇਹ ਮਹਾਰਾਜ ਮੈਂ ਦੁਬਾਰਾ ਪਲੀਤ ਹੋ ਕੇ ਫੇਰ ਸੜਨਾ ਨਹੀਂ ਚਾਹੁੰਦਾ, ਕਿਉਂ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ। ਮੈਂ ਆਪਣੇ ਕਿਹਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘਰ ਬਾਂਡੇ ਟੇਕੀਆਂ ਜਲਦੀ ਕਰੇ ਪੁਕਾਰ, ਜਲ ਜਲ ਆਪਣੀ ਚੜਚੜ ਪਵਾਂਗੇ ਯਾਰ। ਇਸ ਤਰ੍ਹਾਂ ਮਹਾਰਾਜ ਮੈਂ ਨਾ ਸੜਦਾ ਫਿਰਾਂ, ਮੇਰੇ ਤੇ ਕਿਰਪਾ ਕਰੋ। ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਕਿਹਾ ਮਰਦਾਨਿਆ ਸਾਡੇ ਸਿਰ ਤੇ ਬੋਝ ਹੈ, ਭਾਈ ਦੱਸ। ਭਾਈ ਮਨੀ ਸਿੰਘ ਨੇ ਤਾਂ ਲਿਖਿਆ ਕਰਤਾਰਪੁਰ ਸਾਹਿਬ ਚ ਭਾਈ ਮਰਦਾਨੇ ਨੇ ਸਰੀਰ ਛੱਡਿਆ ਦੇਈ ਦੇ ਕਿਨਾਰੇ ਤੇ, ਅਤੇ ਹੋਰ ਤਵਾਰੀਖਾਂ ਵਾਲਿਆਂ ਨੇ ਇਹ ਲਿਖਿਆ ਹੈ ਕਿ ਖੁਰਮੇ ਸ਼ਹਿਰ ਵਿਚ ਭਾਈ ਮਰਦਾਨੇ ਜੀ ਦੀ ਔਲਾਦ ਵੱਸਦੀ ਹੈ। ਉੱਥੇ ਜਦੋਂ ਗਏ ਮਰਦਾਨਾ ਕਹਿਣ ਨੂੰ ਕਿਹਾ, ਪੁੱਛਿਆ ਮਹਾਰਾਜ ਕਿਉਂ ਮਰਦਾਨਿਆ ਕੀ ਹਾਲਤ ਹੈ? ਕਹਿੰਦੇ ਮਹਾਰਾਜ ਮੇਰੀ 8 ਪੈਰ ਉਮਰ ਰਹਿ ਗਈ ਹੈ। ਚੰਗੇ ਮਹਾਰਾਜ ਕਹਿੰਦੇ ਚੱਲ ਬਾਜ਼ਾਰ ਚ ਖਵਾ ਪਿਆ ਲਈਏ ਕੁਛ, ਬਾਜ਼ਾਰ ਚ ਜੋ ਇਹ ਤੇਰਾ ਖੁਰਾਕ ਸੀ ਮਹਾਰਾਜ ਰਹਿੰਦੀ ਹੈ ਭੋਜਨ ਸ਼ਕਲ ਹੈ, ਉਸ ਨੂੰ ਛਕਾ ਕੇ ਲਿਆ ਕੇ ਬਾਹਰ ਖੁਰਮੇ ਸ਼ਹਿਰ ਤੋਂ ਬੈਠ ਗਏ। ਭਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਮਰਦਾਨਿਆ ਕੀ ਹਾਲਤ ਹੈ? ਮਹਾਰਾਜ ਮੇਰੀ ਤਿਆਰੀ ਹੈ, ਹੁਣ ਸੱਚੇ ਪਾਤਸ਼ਾਹ 11 ਸਾਹ ਰਹਿੰਦੇ। ਸੁਣ ਕੇ ਮਹਾਰਾਜ ਨੇ ਕਿਹਾ ਭਾਈ ਬਾਲਿਆ ਗਿਣੇ ਦੇ ਸਾਹ, ਗਿਣ ਲੱਗਾ 11ਵੇਂ ਸਾਹ ਤੋਂ ਬਾਅਦ ਸਾਹ ਨਹੀਂ ਆਇਆ। ਮਰਦਾਨੇ ਦਾ ਸਰੀਰ ਪੂਰਾ ਹੋ ਗਿਆ, ਸਾਰੀ ਉਮਰ ਵੇਖੋ ਲਾਲਚ ਨਹੀਂ ਬਰਾਸੀਆਂ ਨੂੰ ਕੀਤਾ, ਮੋਹ ਛੱਡ ਕੇ ਗੁਰੂ ਸਾਹਿਬ ਨੇ ਇੱਕ ਵਾਰੀ ਪੂਜਾ ਦੀ ਕਰਾਈ ਸੀ, ਉਦੋਂ ਬਾਅਦ ਸੋਨੇ ਦੀ ਧਰਤੀ ਚ ਲਈ ਫਿਰਦੇ ਰਹੇ, ਹੀਰਿਆਂ ਜਵਾਹਰਾਤਾਂ ਮਹਾਰਾਜ ਲੈ ਕੇ ਗਏ, ਕਿਤੇ ਲਾਲਚ ਨਹੀਂ ਕੀਤਾ ਮਰਦਾਨੇ ਨੇ। ਨਿਰਾਸਾ ਹੋ ਕੇ ਗੁਰੂ ਸਾਹਿਬ ਨਾਲ ਸੇਵਕ ਬਣ ਕੇ ਰਿਹਾ, ਧਰਤਾ ਦੇ ਯੋਗ ਆਪਣਾ ਜਨਮ ਕਰਕੇ ਗੁਰੂ ਸਾਹਿਬ ਦੀ ਜੋਤ ਵਿਚ ਲੀਨ ਹੋ ਗਿਆ। ਇਸ ਪ੍ਰਕਾਰ ਭਾਈ ਮਰਦਾਨੇ ਦੀ ਸਾਧ ਸੰਗਤ ਜੀ ਗਤੀ ਗੁਰੂ ਸਾਹਿਬ ਨੇ ਕੀਤੀ, ਤੇ ਇੱਕ ਆਪਣਾ ਚਾਦਰਾ ਉਹਦਾ ਲਾਇਆ, ਇੱਕ ਭਾਈ ਬਾਲੇ ਦਾ, ਦੋਵੇਂ ਚਾਦਰ ਲੈ ਕੇ ਇਸ਼ਨਾਨ ਕਰਾ ਕੇ ਮਰਦਾਨੇ ਦਾ ਸਰੀਰ ਸੰਸਕਾਰ ਦਿੱਤਾ। ਤੇ ਫਿਰ ਮਹਾਰਾਜ ਨੇ ਕਿਹਾ ਖੁਰਮੇ ਸ਼ਹਿਰ ਵਿਚ ਮਰਦਾਨੇ ਦੇ ਪੁੱਤ ਨੂੰ ਸਾਨੂੰ ਯੋਗ ਹੈ, ਇੱਥੇ ਬਿਠਾਉਣਾ ਚਾਹੀਦਾ। ਨਨਕਾਣੇ ਸਾਹਿਬ ਦੇ ਵਿਚ ਮਹਾਰਾਜ ਸਾਹਿਬ ਆਏ, ਆ ਭਾਈ ਬਾਲੇ ਦੇ ਖੂਹ ਦੇ ਉੱਤੇ ਬੈਠ ਕੇ ਚੰਦਰਭਾਨ ਦੇ ਇਹਦੇ ਪਿਤਾ ਦੇ, ਤੇ ਸ਼ਾਹਜਾਦੇ ਨੂੰ ਬੁਲਾਇਆ। ਸ਼ਾਹਜਾਦੇ ਨੇ ਪੁੱਛਿਆ ਮੇਰਾ ਪਿਤਾ ਕਿੱਥੇ ਆਇਆ ਨੀ? ਭਾਈ ਬਾਲੇ ਨੇ ਕਿਹਾ ਗੁਰੂ ਸਾਹਿਬ ਸਾਰੇ ਗੱਲ ਦਾ ਉੱਤਰ ਦੇਣਗੇ, ਚੱਲ ਬਾਹਰ। ਬਾਹਰ ਜਦੋਂ ਆਇਆ ਸ਼ਾਹਜਾਦਾ, ਮਰਦਾਨੇ ਦੇ ਪੁੱਤਰ ਦਾ ਨਾਂ ਸਜਾਦਾ ਸੀ, ਉਸ ਨੂੰ ਕਿਹਾ ਵੀ ਤੇਰੇ ਪਿਤਾ ਦੀ ਉਮਰ ਪੂਰੀ ਹੋ ਗਈ, ਉਹ ਚੜਾਈ ਕਰ ਗਿਆ, ਤੂੰ ਦੱਸ ਕਿਹਾ ਜਿਹਾ ਸਿਰੋ ਪਾ ਲੈਣਾ? ਮਹਾਰਾਜ ਜਿਹਾ ਜਿਹਾ ਮੇਰੇ ਪਿਤਾ ਨੂੰ ਸਿਰੋ ਪਾ ਦਿੱਤਾ। ਮਹਾਰਾਜ ਨੇ ਕਿਹਾ ਹੁਣ ਤਾਂ ਸੰਸਕਾਰ ਦਾ ਸਿਰੋ ਪਾ ਲਿਆ, ਤੁਸੀਂ ਸਾਰੀ ਅੰਸ਼ ਦੇ ਲੋਕ ਜਿੰਨੇ ਸੰਸਕਾਰ ਕਰਿਆ ਕਰਿਓ। ਇਹ ਬਚਨ ਮਨ ਸੱਤ ਬਚਨ ਮਹਾਰਾਜ ਕਹਿੰਦੇ ਚੱਲ ਫਿਰ ਤੈਨੂੰ ਉਸ ਥਾਂ ਵਿਚ ਤੇਰਾ ਉੱਥੇ ਟਿਕਾਉਣਾ। ਕਹਿੰਦੇ ਜੀ ਮੈਨੂੰ ਪ੍ਰਦੇਸ਼ ਚ ਕੋਈ ਜਾਣਦਾ ਨੀ। ਮਹਾਰਾਜ ਕਹਿੰਦੇ ਸਾਰੇ ਲੋਕ ਤੇਰੀ ਪੂਜਾ ਕਰਿਆ ਕਰਨਗੇ, ਚੱਲ ਤੈਨੂੰ ਉੱਥੇ ਲਚਰਨਾ। ਸੁਣ ਕੇ ਨਾਲ ਹੋ ਲਿਆ। ਜਦੋਂ ਗਏ ਸਾਧ ਸੰਗਤ ਜੀ, ਰਸਤੇ ਵਿਚ ਤੁਲੰਬਾ ਸ਼ਹਿਰ ਸੀ ਇੱਕ, ਤੁਲੰਬੇ ਸ਼ਹਿਰ ਦੇ ਉੱਤੇ ਜਦੋਂ ਗਏ, ਉਸ ਜਗ੍ਹਾ ਚ ਇੱਕ ਸੱਜਣ ਠੱਗ ਸੀ। ਸੱਜਣ ਠੱਗ ਜਿਹੜਾ ਸੀ ਇਹ ਧਰਮਸ਼ਾਲਾ ਬਣਾਈ ਹੋਈ ਸੀ, ਇੱਕ ਠਾਕੁਰ ਦੁਆਰਾ ਬਣਾਇਆ ਸੀ, ਮਸੀਤ ਬਣਾਈ ਸੀ। ਜਿਹੇ ਜਿਹੇ ਲੋਕ ਆਇਆ ਕਰਨ, ਠੱਗੀ ਮਾਰ ਕੇ ਖੋਹ ਕੇ ਉਹਦੇ ਵਸਤਰ ਲਾ ਲੈਣੇ, ਸਭ ਕੋਈ ਧਨ ਖੋਹ ਲੈਣਾ, ਮਾਰ ਦੇਣਾ, ਇਸ ਪ੍ਰਕਾਰ ਦੀ ਹਾਲਤ ਸੀ ਇਸ ਦੀ। ਇਸ ਨਗਰ ਚ ਇਹਦਾ ਉਧਾਰ ਵੀ ਕਰਨਾ ਸੀ। ਮਹਾਰਾਜ ਸਾਹਿਬ ਜਦੋਂ ਗਏ ਤੁਲੰਬੇ ਸ਼ਹਿਰ ਵਿਚ, ਤੇ ਸ਼ਾਹਜਾਦਾ ਕਹਿੰਦਾ ਮਹਾਰਾਜ ਮੈਂ ਪਾਣੀ ਪੀਆ ਵਾਂ। ਮਹਾਰਾਜ ਕਹਿੰਦੇ ਤੂੰ ਪਾਣੀ ਰਹਿਣ ਦੇ ਨਹੀਂ ਜੀ, ਮੈਂ ਪੀ ਕੇ ਹੁਣੇ ਰਲਦਾ। ਇਉਂ ਕਹਿ ਕੇ ਚਲਿਆ ਗਿਆ, ਜਾ ਕੇ ਪਾਣੀ ਮੰਗਿਆ। ਵੈਸ਼ਨੋ ਜੀ ਧਰਮਸ਼ਾਲਾ ਚ ਬੈਠਾ ਸੀ, ਇਹਨੇ ਕਿਹਾ ਬੜਾ ਪਾਣੀ ਜਿੰਨਾ ਚਾਹੇ ਤੇਰੇ, ਕਹਿੰਦੇ ਰੇਸ਼ਮੀ ਲੀੜੇ ਪਾਏ ਹੈ। ਕਹਿੰਦਾ ਹਾਂ ਮੇਰਾ ਜਜਮਾਨ ਤਰਲੋਕੀ ਦਾ ਮਾਲਕ ਹੈ। ਕਹਿੰਦੇ ਅੱਛਾ, ਲਓ ਵੀ ਇਹ ਤਰਲੋਕੀ ਇਹ ਮਾਲਕ ਜਜਮਾਨ ਦਾ ਇਹ ਗਵਈਆ ਹੈ, ਐ ਕਰੋ ਇਹਨੂੰ ਚੰਗਾ ਤਰ੍ਹਾਂ ਇਹਨੂੰ ਜਲ ਪਾਣੀ ਛਕਾਓ। ਮਤਲਬ ਸਹਿਮਤ ਕੀਤੀ। ਉਹ ਆਦਮੀਆਂ ਨੇ ਪਕੜ ਕੇ ਅੰਦਰ ਲੈ ਕੇ ਭੋਰੇ ਦੇ ਸਾਰੇ ਲੀੜੇ ਲਾ ਲੈ ਰੇਸ਼ਮ ਦੇ, ਲਾ ਕੇ ਮੁਸ਼ਕਾਂ ਦੇ ਲਈਆਂ। ਕਹਿੰਦੇ ਹੋਰ ਦੱਸ ਧਨ ਕਿੱਥੇ ਹੈ? ਕਹਿੰਦਾ ਮੇਰੇ ਕੋਲ ਧਨ ਕਿੱਥੇ ਹੈ, ਇਧਰ ਗੁਰੂ ਸਾਹਿਬ ਕਹਿੰਦੇ ਬਾਲਿਆ ਵੀ ਸਜਾਦਾ ਦਾ ਪਿਓ ਵਾਂਗੂ ਪਕੜਿਆ ਗਿਆ, ਜਿਵੇਂ ਉਹ ਕਿਰਿਆ ਰਾਜ ਵਿਚ ਪਕੜਿਆ ਗਿਆ ਸੀ, ਚਲੋ ਉਹਨੂੰ ਛੁਡਾਈਏ ਨਾਲ ਲੈ ਇਹਦੀ ਲਾਜ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆ ਗਏ, ਕਹਿੰਦੇ ਸੱਜਣਾ ਸਾਡਾ ਇੱਕ ਪਾਣੀ ਪੀਣ ਆਇਆ ਸੀ ਇੱਥੇ, ਕਹਿੰਦੇ ਜੀ ਇੱਥੇ ਤਾਂ ਕੋਈ ਨੀ ਆਇਆ। ਕਹਿੰਦੇ ਉਹ ਤੇਰਾ ਕਾਲਾ ਮੂੰਹ ਹੋ ਜੇ ਸੱਜਣਾ, ਤੂੰ ਝੂਠ ਬੋਲਦਾ। ਲੈ ਮਰਦਾਨ ਭਾਈ ਬਾਲਿਆ ਲਿਆ ਇਹਦਾ ਕਾਲਾ ਮੂੰਹ ਕਰ ਵੈਸ਼ਨੋ ਦਾ, ਜਾ ਲਿਆ ਅੰਦਰ ਆ ਭੋਰੇ ਵਿੱਚ ਇਹਨੂੰ ਬੈਠੇ ਲਈ, ਸਾਹ ਜਾਦੇ ਨੂੰ ਮੁਸ਼ਕਾਂ ਦਿੱਤੀਆਂ ਗਈਆਂ, ਉਸੇ ਤਰ੍ਹਾਂ ਲਿਆ ਇਹ ਬਸਤਰ ਲਾ ਲੇ। ਮਹਾਰਾਜ ਕਹਿੰਦੇ ਬਸਤਰ ਕਿਨ ਲਾ ਲੇ ਤੇਰੇ? ਅਕੇ ਮਹਾਰਾਜ ਇਹ ਸੱਜਣ ਠੱਗ ਬੈਠਾ ਹੈ, ਇਸ ਦੀ ਕਰਤੂਤ ਹੈ। ਸੁਣ ਕੇ ਫਿਰ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਤੇ ਇਹਦੀ ਕਲਿਆਣ ਕੀਤੀ ਹੈ, ਇਹਨੂੰ ਭੈੜੇ ਕੰਮ ਤੋਂ ਹਟਾਇਆ। ਇਉਂ ਕਈ ਆਦਮੀ ਉੱਤੋਂ ਪੜਦੇ ਪੋਸ਼ੀ ਨਾ ਕਰਕੇ ਚੰਗੇ ਆਦਮੀ ਬਣ ਕੇ ਅੰਦਰੋਂ ਭੈੜੇ ਆਚਾਰ ਕਰਦੇ ਹੈ। ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਸ਼ਬਦ ਹੈ। ਉਹ ਤੁਲੰਬੇ ਸ਼ਹਿਰ ਵਿੱਚ ਸੱਜਣ ਠੱਗ ਨੂੰ ਸੱਚੇ ਪਾਤਸ਼ਾਹ ਜਿਵੇਂ ਉਪਦੇਸ਼ ਦੇ ਕੇ ਨਿਹਾਲ ਕੀਤਾ, ਉਹ ਸੁਣੋ।
ਸੂਹੀ ਮਹੱਲਾ ਪਹਿਲਾ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ।
ਇੱਕ ਉਦਾਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ, ਛੇਵੇਂ ਘਰ ਸੁਰਤਾਰ ਚ ਮਹਾਰਾ ਉਚਾਰਦੇ ਹੈ। ਮਹਾਰਾਜ ਸਾਹਿਬ ਕਹਿੰਦੇ ਸੱਜਣਾ ਸੁਣੋ, ਤੇਰੇ ਤਾਂ ਸਿੱਖਿਆ ਦੇਈਏ।
ਉੱਜਲ ਕਹਿਹਾ ਚਿਲਕਣਾ,
ਜਿਹੜਾ ਕਹੇਗਾ ਵਰਦ ਮਾਝੇ ਚ ਕਹਿਹਾ ਕਾਂਸੀ ਦੇ ਭਾਂਡੇ ਨੂੰ ਕਹਿੰਦੇ ਹੈ। ਕਹਿੰਦੇ ਉੱਜਲ ਕਹਿਹਾ ਚਿਲਕਣਾ, ਉੱਜਲ ਚਿੱਟਾ ਹੁੰਦਾ ਹੈ ਤੇ ਕਹਿਹਾ ਕਾਂਸੀ ਦਾ ਜਿਹੜਾ ਵਰਤਣਾ ਹੈ ਉਹ ਚਿਲਕਣਾ ਬੜਾ ਚਮਕੀਲਾ ਹੁੰਦਾ ਹੈ।
ਘੋਟਮ ਕਾਲੜੀ ਮਾਸ,
ਜਦੋਂ ਹੱਥ ਲਾਈਏ ਪਾਣੀ ਲਾਈਏ ਘੋਟਿਆ ਹੋਇਆ ਘਸਾਇਆ ਹੋਇਆ ਕਾਲੀ ਸ਼ਾਹੀ ਵਿੱਚੋਂ ਨਿਕਲਦੀ ਹੈ। ਘੋਟਮ ਇਕੱਠਾ ਪਾਠ ਕਰਨਾ, ਮਕਾਲੜੀ ਮਾਸ ਕਈ ਪਾਠੀ ਕਰ ਜਾਂਦੇ ਹੈ, ਘੋਟਮ ਘੋਟਣੇ ਕਰਕੇ ਕਾਲੜੀ ਕਾਲੀ ਸ਼ਾਹੀ ਨਿਕਲਦੀ, ਉਸਦੇ ਵਿੱਚੋਂ ਉਂਗਲਾਂ ਨੂੰ ਕਾਲਸ ਲੱਗ ਜਾਂਦੀ ਹੈ।
ਧੋਤਿਆ ਝੂਠ ਨਾ ਉਤਰੈ,
ਜੇ ਧੋਈਏ ਕਰਮ ਕਾਂਡੀ ਆਦਮੀ ਨੇ ਜਿਹੜੇ ਉਹ ਕਾਂਸੀ ਦਾ ਵਰਤਣ ਨਹੀਂ ਵਰਤਦੇ, ਉਹ ਕਰਮ ਕਾਂਡੀ ਕਹਿੰਦੇ ਧੋਤਿਆਂ ਦੇ ਜੋ ਜਿਹੜੀ ਕਾਲਸ ਨਿਕਲਦੀ ਇਹਨੂੰ ਝੂਠ ਸਮਝਦੇ ਆ। ਕਹਿੰਦੇ ਝੋਣੇ ਧੋਣੇ ਕਰਕੇ ਇਹਦੇ ਚੋਂ ਝੂਠ ਨੀ ਉਤਰਦੀ ਹੈ, ਮੈਲ ਨੀ ਲੈਂਦੀ ਹੈ। ਜੇ ਸੈਂਕੜੇ ਵਾਰੀ ਪਾਣੀ ਪਾ ਕੇ ਧੋਈਏ ਉਵੇਂ ਕਾਲਸ ਨਿਕਲਦੀ ਰਹਿੰਦੀ ਕਾਂਸੀ ਦੇ ਵਰਤਣ ਵਿੱਚੋਂ ਕਹੇ ਦੇ ਵਰਤਣ ਵਿੱਚੋਂ।
ਸੱਜਣ
ਇਸੇ ਪ੍ਰਕਾਰ
ਉੱਜਲ ਕਹਿਹਾ ਚਿਲਕਣਾ,
ਫਿਰ ਭਾਈ ਤੂੰ ਉੱਜਲ ਸੋਹਣਾ ਚਿੱਟਾ ਉੱਜਲ ਬਸਤਰ ਚਿੱਟਾ ਪੁਸ਼ਾਕਾ ਪਹਿਰਿਆ ਹੋਇਆ, ਕਹਿਹਾ ਕਾਂਸੀ ਦੇ ਬਰਤਨ ਵਾਂਗੂ ਚਿਲਕਣਾ, ਉੱਤੋਂ ਚਿੱਤਲ ਛਾਪੇ ਲਾਏ ਹੋਏ ਹੈ, ਇਹ ਬੜਾ ਚਮਕਾਰਾ ਮਾਰ ਰਿਹਾ ਹੈ।
ਘੋਟਮ ਕਾਲੜੀ ਮਾਸ,
ਜਦੋਂ ਤੈਨੂੰ ਘੋਟਮ ਘੋਟਣਾ ਕਰੀਏ ਵੇਖੀਏ ਆ ਤੇਰੀ ਤੇਰੇ ਜੀਵਨ ਦੀ ਜਦੋਂ ਘੋਟਣਾ ਕੀਤਾ ਵਿਚਾਰ ਕੀਤੀ ਆ ਵੇਖ ਭੋਰੇ ਵਿੱਚੋਂ 100 ਆਦਮੀ ਦਾ ਸਿਰ ਮੁੜਦੇ ਦਾ ਨਿਕਲਿਆ ਉਸਦੇ ਚੋਂ। ਮਹਾਰਾਜ ਕਹਿੰਦੇ ਇੰਨਾ ਪਾਪ ਕੀਤਾ ਤਾਂ ਇਸੇ ਪਾਪਾਂ ਨੂੰ ਤੈਨੂੰ ਬਖਸ਼ਣ ਵਾਸਤੇ ਅਸੀਂ ਆਏ ਹਾਂ। ਆ ਸ਼ਾਹਜਾਦੇ ਨੂੰ ਤਾਂ ਅਕੋਤਰ ਸਾਵਾਂ ਸਿਰ ਬਣਾਉਣਾ ਸੀ ਤੁਸੀਂ ਕੱਟ ਕੇ। ਇਸ ਤਰ੍ਹਾਂ ਘੁੱਟਣੇ ਕਰਕੇ ਜਦੋਂ ਵੇਖਿਆ ਇਹ ਕਾਲੀ ਪਾਪਾਂ ਦੀ ਸ਼ਾਹੀ ਨਿਕਲੀ ਕਹਿੰਦਾ ਜਦੋਂ ਵਿਚਾਰ ਕੀਤੀ ਤੇਰੇ ਚੋਂ
ਝੂਠ ਨਾ ਉਤਰ
ਬੜੀ ਨੀਵੀਂ ਪਾਉਂਦਾ ਜਾਵੇ ਸ਼ਰਮ ਦਾ ਮਾਰੇ ਨੂੰ ਧਰਤੀ ਵੇਲ ਨਾ ਦੇਵੇ ਅਸੀਂ ਨੀਵੀਂ ਪਾ ਕੇ ਬੈਠਾ। ਮਹਾਰਾਜ ਕਹਿੰਦੇ ਧੋਤਿਆਂ ਝੂਠ ਨਾ ਉਤਰੈ, ਧੋਤੇ ਹੋਏ ਕਹੇ ਦੇ ਭਾਂਡੇ ਦੀ ਜਿਵੇਂ ਮੈਲ ਕਾਲਸ ਨਹੀਂ ਉਤਰਦੀ ਜੇ ਸੈਂਕੜੇ ਵਾਰੀ ਤੈਨੂੰ ਤੀਰਥਾਂ ਦੇ ਧੋਈ ਜਾਈਏ ਇਸ਼ਨਾਨ ਕਰਾਈ ਜਾਈਏ ਇਹ ਤੇਰੇ ਅੰਦਰੋਂ ਪਾਪਾਂ ਦੀ ਜਿਹੜੀ ਝੂਠ ਹੈ ਇਹ ਮੈਲ ਨਹੀਂ ਉਤਰ ਸਕਦੀ। ਤੀਰਥਾਂ ਤੇ ਨਾ ਕੀ ਕਰੇਗਾ, ਬਗਲੇ ਜਿਹੜੇ ਗੱਡੀਆਂ ਤੇ ਮੱਛੀਆਂ ਤੀਰਥਾਂ ਤੇ ਰਹਿ ਕੇ ਫੜੀ ਜਾਂਦੇ ਹਨ।
ਸੱਜਣ ਸੀ ਨਾਲ ਮੈਂ,
ਇਹ ਭਾਈ ਤੇਰਾ ਨਾਂ ਸੱਜਣ ਹੈ, ਸੱਜਣ ਨਹੀਂ ਹੈ, ਤੂੰ ਤਾਂ ਠੱਗ ਹੈ। ਸੱਜਣ ਸੇਈ ਨਾਲ ਮੈਂ, ਸੱਜਣ ਉਹ ਹੁੰਦੇ ਹੈ ਜਿਹੜੇ ਸੇਈ ਸੱਜਣ ਹੁੰਦੇ ਹੈ, ਨਾਲ ਮੈਂ ਜਦੋਂ ਆਪਣੇ ਨਾਲ
ਚੱਲਦਿਆਂ ਨਾਲ ਚੱਲਣ,
ਜਦੋਂ ਚੱਲੀਏ ਦੁਨੀਆਂ ਚ ਪਰਲੋਕ ਵਿੱਚ ਨਾਲ ਚੱਲਣ ਸਾਥ ਦੇਣ ਵਾਸਤੇ, ਉਹ ਸੱਜਣ ਸੁਭ ਗੁਣ ਹੁੰਦੇ ਹੈ ਜਿਹੜੇ ਚੰਗੇ ਗੁਣ ਹੋਏ ਸੱਜਣ ਹੈ ਮਿੱਤਰ ਹੈ। ਚੱਲਦਿਆਂ ਹੋਇਆ ਸਹਾਇਤਾ ਕਰਨ ਵਾਸਤੇ, ਜਿਹੜੇ ਪਰਲੋਕ ਵਿੱਚ ਨਾਲ ਚੱਲਣ ਸਹਾਇਤਾ ਕਰਨ ਵਾਸਤੇ,
ਜਿੱਥੇ ਲੇਖਾ ਮੰਗੀ ਹੈ
ਜਿੱਥੇ ਵਾਹਿਗੁਰੂ ਦਰਗਾਹ ਚ ਹਿਸਾਬ ਕਿਤਾਬ ਮੰਗਿਆ ਜਾਣਾ,
ਜਿੱਥੇ ਖੜੇ ਦਿਸਣ
ਉੱਥੇ ਪਾਪਾਂ ਨੂੰ ਬਖਸ਼ਣ ਵਾਸਤੇ ਜਿਹੜੇ ਪੁੰਨ ਕੀਤੇ ਹੈ ਚੰਗੇ ਗੁਣ ਉਹ ਖੜੇ ਦਿਸਣ ਸਹਾਇਤਾ ਕਰਨ ਵਾਸਤੇ, ਉਹ ਸੱਜਣ ਹੁੰਦੇ ਹੈ। ਉਹ ਸੱਜਣ ਨਹੀਂ ਹੁੰਦੇ ਜਿਹੜੇ ਔਗੁਣਾ ਕਰਕੇ ਫਾਹੇ ਪਾਉਣ ਵਾਲੇ ਔਗੁਣ ਹੈ, ਉਹ ਸੱਜਣ ਤਾਂ ਨਹੀਂ ਹੁੰਦੇ। ਇਸੇ ਪ੍ਰਕਾਰ ਜਾਣ ਸੱਜਣ ਸੇ,
ਸੱਜਣ ਸੇ ਨਾਲ।
ਸੱਜਣ ਉਹ ਮਹਾਂਪੁਰਖ ਸੰਤ ਭਗਤ ਹੁੰਦੇ ਹੈ ਜਿਹੜੇ ਨਾਲ ਮੇਰੇ
ਚੱਲਦਿਆਂ ਨਾਲ ਚੱਲਣ,
ਜਦੋਂ ਪ੍ਰਲੋਕ ਨੂੰ ਚੱਲੀਏ ਸਹਾਇਤਾ ਕਰਨ ਵਾਸਤੇ ਨਾਲ ਚੱਲਣ। ਭਾਈ ਹਰੀ ਸਿੰਘ ਨੇ ਰੋਡਿਆਂ ਵਾਲੇ ਸੰਤਾਂ ਨੂੰ ਪੁੱਛਿਆ ਸੀ ਕਿ ਮਹਾਰਾਜ ਮੇਰਾ ਜੋ ਸਰੀਰ ਦਾ ਅੰਤ ਹੋਵੇ ਉਦੋਂ ਤੁਸੀਂ ਮੇਰੀ ਸਹਾਇਤਾ ਕਰਿਓ। ਕਹਿਣ ਲੱਗੇ ਭਾਈ ਉਹ ਦੱਸ ਤੇਰੀ ਸਹਾਇਤਾ ਕਿਵੇਂ ਕਰਨੀ ਹੈ? ਅੱਗੇ ਜੀ ਮੈਂ ਜਦੋਂ ਸਰੀਰ ਛੱਡਾਂ ਕੋਲੇ ਹੋਵਾਂ, ਕਹਿੰਦੇ ਸਰੀਰ ਨੂੰ ਤਾਂ ਭਾਈ ਪਹਿਲਾਂ ਚਲੇ ਜਾਣਾ, ਹਾਂ ਸੂਹੋਂ ਰੂਹ ਨਾਲ ਤੇਰੀ ਸਹਾਇਤਾ ਹੋ ਸਕਦੀ ਹੈ। ਸੁਣ ਕੇ ਉਹਨੂੰ ਕਿਹਾ ਜਿਵੇਂ ਮੇਰੀ ਸਹਾਇਤਾ ਹੋਵੇ ਇਵੇਂ ਸਹਾਇਤਾ ਕਰੋ। ਇਸ ਤਰ੍ਹਾਂ ਮਹਾਂਪੁਰਖਾਂ ਦੀ ਸਹਾਇਤਾ ਦੀ ਲੋੜ ਰੱਖਦੇ ਹੈ ਲੋਕ। ਸੋ ਮਹਾਰਾਜ ਕਹਿੰਦੇ ਹਨ ਇਹੋ ਜਿਹੇ ਸੱਜਣ ਸੰਤ ਭਗਤ ਹੁੰਦੇ ਆ
ਚੱਲਦਿਆਂ ਨਾਲ ਚੱਲਣ,
ਜਿਹੜੇ ਚੱਲਦਿਆਂ ਵਕਤ ਪ੍ਰਲੋਕ ਵਿੱਚ ਨਾਲ ਸਹਾਇਤਾ ਕਰਨ ਵਾਸਤੇ ਦਰਸ਼ਨ ਦੇਣ ਚੱਲਣ।
ਜਿੱਥੇ ਲੇਖਾ ਮੰਗੀ ਹੈ
ਜਿੱਥੇ ਹਿਸਾਬ ਕਿਤਾਬ ਵਾਹਿਗੁਰੂ ਰਾਜ ਮੰਗਿਆ ਜਾਵੇ,
ਜਿੱਥੇ ਖੜੇ ਦਿਸਣ
ਉੱਥੇ ਖੜੇ ਸਵੈਰ ਚ ਦਿਸਣ ਸਹਾਇਤਾ ਕਰਨ ਵਾਲੇ। ਜਿਸ ਪ੍ਰਕਾਰ ਸਾਧ ਸੰਗਤ ਜੀ ਜੇ ਕੋ ਜੀਵ ਕਹੇ ਉਹਨਾਂ ਕੋ ਜਮ ਕੀ ਤਰਨ ਹੋਈ, ਜਿਸ ਪ੍ਰਕਾਰ ਜਲਣ ਦੇ ਤਾਈ ਜੀਵ ਕਹਿੰਦਾ ਨਾ ਸ਼ਾਹੂਕਾਰ, ਉਸਨੇ ਆਪਣੀ ਰਾਮ ਕੀ ਘਰਵਾਲੀ ਨੂੰ ਚਲਾਈ ਕਰਨ ਵਾਲੇ ਨੂੰ ਕਿਹਾ ਸ਼ਾਹੂਕਾਰ ਦਾ ਸਾਹਿਬ ਧਰਮ ਰਾਜਾ ਤੂੰ ਖਿਆਲ ਨਾਲ ਕਰੇ। ਉਸ ਵੇਲੇ ਪਤਾ ਲੱਗਾ ਤੇ ਹੱਸ ਪਏ ਜਲਣ ਜੱਟ ਜੀ, ਕਹਿੰਦੇ ਠੀਕ ਇਹ ਸਾਡੀ ਕਹੀ ਹੋਈ ਮੰਨ ਲਈ ਹੈ, ਧਰਮ ਰਾਜਾ ਨੇ ਉਹਨੂੰ ਰਿਹਾ ਕਰ ਦਿੱਤਾ ਹੈ ਬੰਧਨਾਂ ਤੋਂ, ਕਿਉਂ ਜਿੱਥੇ ਹਿਸਾਬ ਕਿਤਾਬ ਮੰਗਿਆ ਜਾਵੇ ਉੱਥੇ ਖੜੇ ਦਿਸਣ ਸਹਾਇਤਾ ਕਰਨ ਵਾਸਤੇ। ਉਹ ਸੱਜਣ ਸੰਤ ਹੁੰਦੇ ਆ ਦੇਵੀ ਗੁਣਾਂ
ਵਾਲੇ,
ਜੇ ਸੱਜਣ ਠੱਗ ਨਹੀਂ ਹੁੰਦੇ ਹਨ ਜਿਹੜੇ ਲੋਕਾਂ ਨੂੰ ਸੌ ਸੌ ਸਿਰ ਭੋਰੇ ਚੋਂ ਨਿਕਲੇ।
ਰਹਾਉ ਕੋਠੇ ਮੰਡਪ ਮਾੜੀਆ,
ਭਾਈ ਕੋਠੇ ਕੱਚੇ ਬਣਾ ਲੇ ਤਾਂ ਕੀ ਹੈ, ਤੇ ਮੰਡਪ ਮਮਤੀਆਂ ਕੱਢ ਕੱਢ ਕੇ ਬੜੀਆਂ ਸੋਹਣੀਆਂ ਮੰਡੂਏ ਬਣਾ ਲੇ, ਜਿਵੇਂ ਮੰਡੂਏ ਆ ਹੁੰਦੇ ਆ ਸਿੰਨਾ ਵਾਲੇ ਹੁੰਦੇ, ਤੇ ਮਾੜੀਆਂ ਬੜੀਆਂ ਬੜੀਆਂ ਹਵੇਲੀਆਂ ਬਣਾ ਲਈਆਂ ਮਮਤੀਆਂ ਕੱਢ ਕੇ ਕੀ ਬਣ ਗਿਆ।
ਬਸ ਉਹ ਚਿੱਤ ਵੀ ਆ
ਪਾਸਰਾਂ ਤੋਂ ਚਿੱਤਰਕਾਰੀਆਂ ਕਰ ਲਈਆਂ ਤਾਂ ਵੀ ਕੀ ਬਣ ਗਿਆ।
ਢੱਠੀਆ ਕੰਮ ਨਾ ਆਵਨੀ,
ਉਹ ਤਾਂ ਢਹਿਣ ਜੋਗੀਆਂ ਕੰਮ ਨਹੀਂ ਆਉਂਦੀਆਂ ਹਨ।
ਵਿੱਚੋਂ ਸੱਖਣੀਆਂ,
ਜਿਸ ਮਕਾਨਾਂ ਵਿੱਚ ਸਾਧ ਸੰਗਤ ਦਾ ਨਿਵਾਸ ਨੀ, ਕੀਰਤਨ ਨੀ, ਭਜਨ ਨੀ, ਉਹ ਵਿਚਾਰ ਵਿੱਚੋਂ ਖਾਲੀ ਹਨ ਗੀਆਂ, ਉਹ ਢਹਿਣ ਜੋਗੀਆਂ ਹਵੇਲੀਆਂ ਹਨ ਗੀਆਂ, ਕੰਮ ਨੀ ਉਹ ਆਉਣੀਆਂ। ਉਹਦੇ ਚ ਤਾਂ ਭੂਤ ਹੀ ਵੱਸਦੇ, ਇਹੋ ਜਿਹੇ ਪੁਰਖ ਭੈ ਆਦਮੀ ਵੱਸਦੇ ਆ, ਗਲੀਚ ਆਦਮੀ ਵੱਸਦੇ ਆ, ਉਹ ਸਾਫ਼ ਨਹੀਂ ਹਨ ਉਹ ਮਕਾਨ ਜਗ੍ਹਾ। ਇਸੇ ਪ੍ਰਕਾਰ
ਕੋਠੇ ਮੰਡਪ ਮਾੜੀਆ,
ਇਹ ਭਾਈ ਕੋਠਿਆਂ ਦੀ ਨਹੀਂ ਆਈ ਅਗਿਆਨੀ ਆਦਮੀ, ਮੰਡਪਾਂ ਦੀ ਨਹੀਂ ਆਈ ਪਖੰਡੀ ਆਦਮੀ, ਮਾੜੀਆਂ ਦੀ ਨਹੀਂ ਆਈ ਸਕਾਮੀ ਆਦਮੀ ਜਿਹੜੇ ਹਨ।
ਪਾਸੋ ਚਿੱਤ ਵੀ ਆ,
ਪਾਸਾਂ ਤੋਂ ਚਿੱਤਰਕਾਰੀਆਂ ਕਰੀਆਂ ਹੋਈਆਂ, ਤਿਲਕ ਛਾਪਾ ਆਦਿਕ ਲਾਇਆ ਹੋਇਆ ਹੈ,
ਘਟੀਆ ਕੰਮ ਨਾ
ਉਹ ਢਹਿਣ ਜੋਗੀਆਂ ਦੇ ਹਨ। ਕੋਠੇ ਮੰਡੋ ਮਾੜੀਆਂ ਕਹਿੰਦੇ ਕੋਠੇ ਜਿਹੜੇ ਮਧਰੇ ਲੋਕ ਹਨਗੇ, ਮੰਡਪਾਂ ਦੀ ਨਹੀਂ ਆਈ ਜਿਹੜੇ ਮੋਟੇ ਲੋਕ ਹਨਗੇ, ਅਤੇ ਜਿਵੇਂ ਆਪਣਾ ਕਸ਼ਮੀਰਾਂ ਤੋਂ ਚੰਗਾ ਮੋਟਾ ਸਾਵਧਾਨ ਹੈ, ਅਤੇ ਮਾੜੀਆਂ ਦੀ ਨਿਆਈ ਜਿਹੜੇ ਲੰਬਾਈ ਵਾਲੇ ਤਲੋਕ ਸੁਣ ਜਰਨੈਲ ਵਰਗੇ ਹਨਗੇ।
ਪਾਸੋ ਚਿੱਤ ਵੀ ਆ,
ਇਹ ਪਾਸਿਆਂ ਤੋਂ ਜਿਹੜਾ ਭੇਖ ਆਦਿਕ ਬਣਾਉਣਾ, ਚਿੱਤਰਕਾਰੀਆਂ ਕੀਤੀਆਂ ਹੋਈਆਂ ਹਨ।
ਢੱਠੀਆ ਕੰਮ ਨਾ ਆਵਨੀ,
ਉਹ ਢਹਿਣ ਜੋਗੀਆਂ ਕਿਸੇ ਕੰਮ ਨਹੀਂ ਆਉਂਦੀਆਂ ਹਨ।
ਵਿੱਚੋਂ ਸੱਖਣੀਆਂ,
ਜਿਹੜੀਆਂ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਤੋਂ ਖਾਲੀ ਹਨ ਗੀਆਂ।
ਬੱਗਾ ਬੱਗੇ ਕੱਪੜੇ,
ਬੱਗਾ ਬੱਗੇ ਜਿਹੜੇ ਬਗਲੇ ਹੁੰਦੇ ਆ ਉਹਨਾਂ ਦੇ ਬੱਗੇ ਕੱਪੜੇ ਚਿੱਟੇ ਖੰਭ ਹੁੰਦੇ ਹਨ।
ਤੀਰਥ ਮੰਝ ਵਸਨ,
ਉਹ ਵੀ ਤੀਰਥਾਂ ਦੀ ਸੱਜਣਾ ਵਸਦੇ, ਤੂੰ ਵੀ ਧਰਮਸ਼ਾਲਾ ਬਣਾਈ ਬੈਠਾ ਹੈ, ਗੁਰਦੁਆਰਾ ਬਣਾਈ ਬੈਠਾ, ਮਸੀਤ ਬਣਾਈ ਹੈ,
ਕੁੱਟ ਕੁੱਟ ਜੀਆਂ ਖਾਵਣੇ,
ਉਹ ਸਮਾਧੀ ਲਾ ਕੇ ਬੈਠੇ ਇਹਨੇ ਬਗਲੇ ਇੱਕ ਪੈਰ ਦੇ ਭਾਰ ਤੇ, ਜਦੋਂ ਮੱਛੀ ਆ ਜੇ ਉਹਨੂੰ ਉਹਦੇ ਗਲ ਨੂੰ ਘੁੱਟ ਘੁੱਟ ਕੇ ਖਾ ਜਾਂਦੇ ਹਨ, ਘੋਟ ਘੋਟ ਕੇ।
ਬੱਗੇ ਨਾ ਕਹੀ ਜਾਣ,
ਉਹ ਬੱਗੇ ਹੱਸ ਤਾਂ ਨੀ ਨਾ ਕਹਾ ਸਕਦੇ। ਇਸੇ ਪ੍ਰਕਾਰ
ਬੱਗਾ ਬੱਗੇ ਕੱਪੜੇ,
ਬਗਲਿਆਂ ਦੀ ਨਿਆਈ ਬੱਗੇ ਕੱਪੜੇ, ਦੰਭੀ ਪੁਰਖੋ ਤੁਹਾਡੇ ਵੀ ਬੱਗੇ ਚੰਗੇ ਭੇਖ ਜਿਹੜੇ ਬੜੇ ਚਿੱਟੇ ਐਨ ਸਾਫ ਦੁੱਧ ਵਰਗੇ ਕੱਪੜੇ ਪਾ ਕੇ ਰੱਖਦੇ ਹੋ।
ਤੀਰਥ ਮੰਝ ਵਸਨ,
ਤੀਰਥ ਧਰਮਸ਼ਾਲਾ ਵਿੱਚ ਕਿਹੜੇ ਧਾਰਮਿਕ ਸਥਾਨ ਬਣਾ ਕੇ ਉਹਨਾਂ ਚ ਵਸਦੇ ਹੋ ਤੁਸੀਂ।
ਘੁੱਟ ਘੁੱਟ ਜੀਆਂ ਖਾਵਣੇ,
ਤੁਹਾਨੂੰ ਘੋਟ ਘੋਟ ਕੇ ਮਾਰ ਮਾਰ ਕੇ ਖਾਣਾ ਕਰਦੇ ਹੋ
ਬੱਗੇ ਨਾ ਕਹੀਆਂ
ਉਹ ਬੱਗੇ ਹੰਸ ਤੱਤ ਵੇਤੇ ਸਰੂਪ ਦਾ ਤੱਤ ਮਿਠਾ ਵੇਚਣ ਕਰਨ ਵਾਲੇ ਹੰਸ ਮਹਾਤਮਾ ਤਾਂ ਤੱਤ ਵੇਤੇ ਕਹਾ ਸਕਦੇ
ਸਿਮਲ ਰੁੱਖ ਸਰੀਰ ਮੈਂ
ਫਿਰ ਭਾਈ ਆਪਣੇ ਦਿਲ ਵਿੱਚ ਖਿਆਲ ਕਰ ਸਜਣਾ ਇਹ ਤਾਂ ਇਹੀ ਜਿਹੀ ਹਾਲਤ ਹੈ ਜਿਸ ਪ੍ਰਕਾਰ ਸਿਮਲ ਰੁੱਖ ਸਰੀਰ ਮੈਂ ਸਰੀਰ ਦੇ ਵਿੱਚ ਸਿਮਲ ਰੁੱਖ ਦੀ ਨਿਆਈ ਆਪਦੇ ਸਰੀਰ ਵਿੱਚ
ਮੈਂ ਜਨ ਦੇਖ ਭੁਲਾਨ
ਮੈਂ ਜਨ ਨਾਮ ਧੌਲ ਵਿੱਚ ਤੋਤਿਆਂ ਦਾ ਨਾਮ ਹੈ ਧੌਲੇ ਤੋਤੇ ਜਿਵੇਂ ਭੁੱਲ ਜਾਂਦੇ ਨਾ ਵੇਖ ਕਰਕੇ ਸਿਮਲ ਦੇ ਰੁੱਖ ਦੇ ਸੋਹਣੇ ਸੋਹਣੇ ਲਾਲ ਲਾਲ ਫੁੱਲ ਵੇਖ ਕੇ ਰੰਗ ਵੇਖ ਕੇ ਫਲ ਵੇਖ ਕੇ
ਸੇ ਫਲ ਕੰਮ ਨਾ ਆਵਨੀ
ਉਹ ਜਿਹੜੇ ਫਲ ਹੋਇਆ ਤੋਤਿਆਂ ਦੇ ਖਾਣ ਦੇ ਕੰਮ ਨਹੀਂ ਆਉਂਦੇ ਜੇ ਖਾ ਲੈਣ ਤਾਂ ਚੀੜੀ ਚੀੜੇ ਹੁੰਦੇ ਆ ਚੁੰਝ ਉਹਨਾਂ ਦੀ ਵਿੱਚ ਫਸ ਜਾਂਦੀ ਹੈ ਤੇ ਵਿੱਚੋਂ ਹੀ ਘੁੱਟ ਕੇ ਸਿਮਲ ਇਸ ਪ੍ਰਕਾਰ ਜੈਸੇ ਸਿੰਬਲ ਦੇਖ ਸੁਆ ਵਗਸਾਨਾ ਅੰਤ ਕੀ ਵਾਰ ਬੁਆ ਲੁਪਟਾਨਾ ਉੱਥੇ ਹੀ ਫਸ ਕੇ ਮਰ ਜਾਂਦੇ ਹਨ
ਤੇ ਗੁਣ ਮੈਂ ਤਨ ਹਨ
ਉਹੋ ਜਿਹੇ ਗੁਣ ਤੇ ਗੁਣ ਮੈਂ ਆਪਣੇ ਆਪ ਚ ਜਾਣ ਪਾਈ ਤੇ ਉਹੋ ਜਿਹੇ ਸੁਭਾਅ ਵਾਲੇ ਗੁਣ ਤੇ ਤਨ ਮੈਂ ਹਨ ਉਹ ਤੇਰੇ ਸਰੀਰ ਵਿੱਚ ਹਨਗੇ ਇਸੇ ਪ੍ਰਕਾਰ
ਸਿਮਲ ਰੁੱਖ ਸਰੀਰ ਮੈਂ
ਸਿਮਲ ਰੁੱਖ ਜਿਵੇਂ ਸਿੱਧਾ ਹੁੰਦਾ ਹੈ ਐ ਸਿੱਧਾ ਆਸਣ ਲਾ ਕੇ ਬਹਿੰਦਾ ਛਾਤੀ ਚ ਬਲ ਨਹੀਂ ਪੈਣ ਦਿੰਦਾ ਅਤੇ ਫਿਰ ਸਿਮਲ ਵੱਡਾ ਹੁੰਦਾ ਇਉਂ ਵੱਡਾ ਤੇਰਾ ਮਰਾਤਵਾ ਹੈ ਪ੍ਰਤਾਪ ਬੜਾ ਹੈ ਅਤੇ ਚੇਲੇ ਚਾਲਦੇ ਬੜੀਆਂ ਡਾਹਣੀਆਂ ਹਨ ਲੰਮਾ ਉੱਚਾ ਹੈ
ਮੈਂ ਜਨ ਦੇਖ ਭੁਲਾਨ
ਇਸ ਪ੍ਰਕਾਰ ਮੇਰੇ ਜੈਸੇ ਜਨ ਤੇਰੇ ਵਰਗੇ ਨੂੰ ਮਹਾਤਮਾ ਜਾਣ ਕੇ ਤੋਤਿਆਂ ਦੀ ਨਿਆਈ ਭੁੱਲ ਜਾਂਦੇ ਹਨ ਮੈਂ ਜਨ ਪਾਠ ਮੈਂ ਜਨ ਕਰਨਾ ਦਮਨੇ ਸਾਹਿਬ ਦਾ ਪਾਠ ਹੈ ਮੈਜਨ ਅੰਮ੍ਰਿਤਸਰ ਸਾਹਿਬ ਵਾਲੇ ਕਰ ਲੈਂਦੇ ਹੈ
ਸੇ ਫਲ ਕੰਮ ਨਾ ਆਵਨੀ
ਸੇ ਉਹ ਫਲ ਸਿਮਲ ਦੇ ਜਦੋਂ ਪੱਕ ਜਾਂਦੇ ਰੂਹ ਵਿੱਚੋਂ ਉੱਡ ਜਾਂਦੀ ਹੈ ਇਸੇ ਪ੍ਰਕਾਰ ਸੇ ਉਹ ਤਰਲੋਕੀ ਚ ਜਿਹੜੇ ਸਕਾਮੀਆਂ ਨੂੰ ਫਲ ਸਵਰਗ ਆਦਿਕਾਂ ਦੇ ਸੁਖ ਭੋਗ ਆਦਿਕ ਉਹ ਫਲ ਤੱਤ ਵਿੱਚ ਦੇ ਕੰਮ ਨਹੀਂ ਆਉਂਦੇ ਤੇ ਮੁਕਤ ਦੇਣ ਦਾ ਕੰਮ ਨਹੀਂ ਆਉਂਦੇ ਹਨ
ਤੇ ਗੁਣ ਮੈਂ ਤਨ ਹਨ
ਉਹ ਸਕਾਮ ਕਰਮਾਂ ਵਾਲੇ ਤੇ ਜਾਂ ਨਿਖਿਧ ਆਦਿ ਕਰਮਾਂ ਰੂਪੀ ਉਹੋ ਜਿਹੇ ਗੁਣ ਵਿਸ਼ਿਆਂ ਦੇ ਸੁਭਾਅ ਤੇਰੇ ਤੇ ਤਨ ਮੈਂ ਹਨ ਉਹ ਤੇਰੇ ਸਰੀਰ ਵਿੱਚ ਹਨ
ਅੰਧ ਲੈ ਭਾਰ ਉਠਾਇਆ
ਸੁਣ ਕੇ ਗੁਰੂ ਸਾਹਿਬ ਦੇ ਚਰਨ ਪਕੜ ਲਏ ਤੇ ਮਹਾਰਾਜ ਮੈਂ ਦੇਵੀ ਦੇਵਤੀ ਦੀ ਉਪਾਸ਼ਨਾ ਕਰਕੇ ਛੁੱਟ ਜਾਊਂਗਾ ਮਹਾਰਾਜ ਕਹਿੰਦੇ ਉਹ ਨਹੀਂ ਛੁੱਟ ਸਕੇਗਾ ਸੁਣ
ਲੈ ਭਾਰ ਉਠਾਇਆ
ਇਹ ਅਗਿਆਨੀਆਂ ਤਾਂ ਸਿਰ ਦੇ ਉੱਤੇ ਪਾਪਾਂ ਦਾ ਭਾਰ ਉਠਾਇਆ ਹੋਇਆ ਬਕਾਲ ਪਾਥਰ ਗਲੇ ਮੰਨਦੇ ਨਿੰਦ ਪੋਟ ਸਿਰ ਆਏ
ਡੂਗਰ ਵਾਟ ਬਹੁਤ
ਜਿਵੇਂ ਪਹਾੜਾਂ ਦੀ ਵਾਟ ਬਹੁਤੀ ਲੰਘਣੀ ਹੋਵੇ ਹਨ ਤੇ ਸਿਰ ਤੇ ਭਾਰ ਬੜਾ ਚੱਕਿਆ ਹੋਇਆ ਹੋਵੇ ਸਾਹਿਬ ਥਾਂ ਜੀ ਨੂੰ ਭਾਰ ਚੱਕ ਕੇ ਤੁਰਿਆ ਨਾ ਜਾਵੇ ਉਹ ਪਹਾੜਾਂ ਦੀ ਬਾਟ ਨੂੰ ਕਿਵੇਂ ਲੰਘ ਸਕਦਾ ਬੜੀਆਂ ਬੜੀਆਂ ਘਾਟੀਆਂ ਦੇ ਤਾਂ
ਅੱਖੀ ਲੋੜੀ ਨਾ ਲਾ
ਅੱਖਾਂ ਦੇ ਨਾਲ ਲੋੜਨਾ ਚਾਹੁੰਦਾ ਮੈਂ ਵੇਖ ਲਾ ਪਰ ਵੇਖ ਨਹੀਂ ਸਕਦਾ ਨਾ
ਹੋ ਚੜ ਲੰਘਾ ਕਿੱਤ
ਅਸੀਂ ਕਹਿੰਦੇ ਹਾਂ ਕਿਵੇਂ ਲੰਘ ਚੜ ਕੇ ਲੰਘ ਜੂ ਘਾਟੀਆਂ ਨੂੰ ਸਾਫ ਥਾਂ ਨਹੀਂ ਜਿਹੜਾ ਲੰਘ ਸਕਦਾ ਇਸੇ ਪ੍ਰਕਾਰ
ਅੰਧ ਲੈ ਭਾਰ ਉਠਾਇਆ
ਅੰਗਦ ਰੂਪੀ ਨੇਤਰਾ ਚ ਵਿਚਾਰ ਰੂਪੀ ਨਿਗਾਹ ਤੋਂ ਹੀਣੇ ਆ ਅੰਧੇ ਆ ਤੇ ਭਾਰ ਸਿਰ ਦੇ ਉੱਤੇ ਪਾਪਾਂ ਦਾ ਤਾਂ ਉਠਾਇਆ ਹੋਇਆ ਹੈ
ਡੂੰਗਰ ਵਾਟ ਬਹੁਤ
ਇਹ ਪੰਜ ਕੋਸਾਂ ਰੂਪੀ ਪਹਾੜਾਂ ਦੀ ਜਾਂ ਕਾਮ ਕ੍ਰੋਧ ਰੂਪੀ ਡੂੰਗਰ ਪਹਾੜਾਂ ਦੀ ਜਾਂ ਜਮ ਮਾਰਗ ਦੇ ਸਿਰਧਾਰ ਪਹਾੜਾਂ ਦੀ ਬਾਟ ਰਸਤਾ ਬੜਾ ਕਠਿਨ ਹੈ
ਅੱਖੀ ਲੋੜੀ ਨਾ ਲਾਹਾ
ਉਹਨਾਂ ਰੂਪੀ ਅੱਖਾਂ ਤੇਰੇ ਕੋਲੇ ਹੈ ਨੀ ਤੇ ਨਹੀਂ ਲੱਗ ਸਕਦਾ ਤੂੰ ਆਪਣੇ ਸਰੂਪ ਨੂੰ ਨਿਸ਼ਕਾਮ ਕਰਮਾਂ ਰੂਪ ਨੂੰ ਨੀ ਤੇਰੇ ਕੋਲੇ ਨਾ ਪ੍ਰਲੋਕ ਦੀ ਹਾਲਤ ਨੂੰ ਜਾਣ ਸਕਦਾ ਹੈ ਇਸ ਪ੍ਰਕਾਰ ਤੂੰ ਦੇਖਣਾ ਜ਼ਰੂਰ ਚਾਹੁੰਦਾ ਹੈ ਪਰ ਵੇਖ ਨਹੀਂ ਸਕਦਾ ਹੈ
ਹਾਂ ਚੜ ਲੰਘਾ ਕੇ
ਅਸੀਂ ਕਹਿੰਦੇ ਹਾਂ ਤੂੰ ਹਉਮੈ ਦੇ ਸਹਿਤ ਕਿਵੇਂ ਚੜ ਕੇ ਲੰਘ ਜਾਏਗਾ ਪੰਜਾਂ ਕੋਸਾਂ ਰੂਪੀ ਪਹਾੜਾਂ ਨੂੰ ਜਮ ਮਾਰਗ ਦੇ ਪਹਾੜਾਂ ਨੂੰ ਕਾਮ ਕ੍ਰੋਧ ਰੂਪੀ ਪਹਾੜਾਂ ਤੋਂ ਕਿਵੇਂ ਪਾਰ ਹੋ ਜਾਏਗਾ ਵਿੱਚ ਹੀ ਨਾਸ ਹੋ ਜਾਏਗਾ ਰੁੜ ਕੇ
ਚਾਕਰੀਆ ਚੰਗਿਆਈਆ
ਤੂੰ ਕਹੇ ਜੀ ਮੈਂ ਦੇਵਤਿਆਂ ਦੀ ਉਪਾਸ਼ਨਾ ਕਰ ਲਉ ਮਹਾਰਾਜ ਕਹਿੰਦੇ ਦੇਵਤਿਆਂ ਦੀ ਉਪਾਸ਼ਨਾ ਤੈਨੂੰ ਕੀ ਕਰੂ ਉਹ ਵੀ ਨਰਕ ਚ ਪਾਉਣ ਵਾਲੇ ਹੋਣਗੇ ਉਹ ਵੀ ਜਦੋਂ ਪਦਾਰਥ ਭੋਗ ਹਟਿਆ ਉਦੋਂ ਪੁੰਨ ਨਾਸ ਹੋਏ ਥੱਲੇ ਸਿੱਟ ਦੇਣਗੇ ਸਵਰਗ ਦੇ ਵਿੱਚੋਂ ਉਹਨਾਂ ਦੀ ਜਿਹੜੀ ਉਪਾਸ਼ਨਾ ਕਰਨੀ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਚਾਕਰੀਆਂ ਨੌਕਰੀਆਂ ਕਰਨੀਆਂ ਉਪਾਸ਼ਨਾ ਕਰਨੀ ਹੈ ਕੋਈ 9 ਕਰੋੜ ਦੁਰਗਾ ਦੀ 33 ਕਰੋੜ ਦੇਵਤਿਆਂ ਦੀ ਤੇ ਚੰਗਿਆਈਆਂ ਚੰਗੇ ਕੰਮ ਕਰਨੇ, ਆਪਣਾ ਬਗਾਨ ਬਰਾਨਾ ਸਾਂਢੇ, ਕਰੇ ਨਿੰਦਵਾ ਜੋਨੀ ਹਾਂਡੇ,
ਅਵਰ ਸਿਆਣਪ ਕੇ
ਹੋਰ ਸ਼ਾਸਤਰਾਂ ਦੀਆਂ ਸਿਆਣਪਾਂ ਸਿੱਖ ਲੈਣੀਆਂ। ਇਹ ਕਿਤ ਕਿਸ ਪ੍ਰਕਾਰ ਕਿਵੇਂ ਤੇਰੇ ਕੰਮ ਆਉਣਗੇ, ਜੋ ਕਮਾਈ ਨੀ ਤੂੰ ਨਾਮ ਦੀ ਕਰਦਾ, ਉਗੋਂ ਨੀ ਛੱਡਦਾ ਹੈ।
ਨਾਨਕ ਨਾਮ ਸੰਭਾਲ ਤੂੰ
ਮਹਾਰਾਜ, ਫਿਰ ਮੇਰਾ ਕਿਵੇਂ ਉਧਾਰ ਹੋਵੇ? ਤਾਂ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਚੇਤੇ ਕਰ ਹੇ ਭਾਈ,
ਵੱਧਾ ਛੁੱਟ ਹੈ ਜੇ,
ਜਿਸ ਕਰਕੇ ਜੰਮਣ ਮਨ ਦੀਆਂ ਜੂਨਾਂ ਤੋਂ, ਪਾਪਾਂ ਦੇ ਬੰਧਨਾਂ ਚੋਂ ਬੱਝਾ ਹੋਇਆ, ਕਰਤਾ ਭੁਗਤਾ ਦੇ ਬੰਧਨਾਂ ਤੋਂ, ਹੰਕਤਾ ਮਮਤਾ ਦੇ ਬੰਧਨਾਂ ਤੋਂ, ਨਰਕ ਵਿੱਚੋਂ ਬੱਝਾ ਹੋਇਆ ਜਮਾਂ ਤੋਂ ਜਿਵੇਂ ਛੁੱਟ ਜਾਵੇਗਾ, ਇਹ ਮੁਕਤ ਹੋਣ ਦਾ ਉਪਾਅ ਹੈ। ਸੁਣ ਕੇ ਸੱਜਣ ਠੱਗ ਨੇ ਸਾਰੇ ਪਾਪ ਛੱਡ ਦਿੱਤੇ ਤੇ ਪਰਮੇਸ਼ੁਰ ਦਾ ਭਜਨ ਕਰਕੇ ਅਸਲੀ ਸੱਜਣ ਬਣ ਗਿਆ, ਠੱਗੀ ਛੱਡ ਗਿਆ।
ਸੂਹੀ ਮਹੱਲਾ ਪਹਿਲਾ, ਜਪ ਤਪ ਕਾ ਬੰਦ ਬੇੜ ਲਾ।
ਫਰੀਦ ਸਾਹਿਬ ਦਾ ਜਿਹੜਾ ਸ਼ਬਦ ਆਉਂਦਾ ਨਾ ਮਗਰੋਂ ਆਵੇਗਾ, ਇਹ ਇਹਨਾਂ ਦੇ ਸ਼ੇਖ ਬ੍ਰਹਮ ਇਹਨਾਂ ਦਾ ਪੋਤਾ ਚੇਲਾ ਸੀ, ਉਸ ਨੂੰ ਗੁਰੂ ਸਾਹਿਬ ਦੇ ਅੱਗੇ ਪ੍ਰਸ਼ਨ ਕੀਤੇ ਹੈ ਕਿ ਮਹਾਰਾਜ ਬੇੜਾ ਬੰਧ ਨਾ ਸਕਿਓ, ਬੰਧਨ ਕੀ ਬੇਲਾ, ਪਰ ਸਰਬਰ ਜਬ ਛਲੇ ਤਾਂ ਕਰ ਬਹੇਲਾ, ਹੱਥ ਨਾ ਲਾਏ ਕਿਸਮ ਬੜੇ ਜਲਿਆ ਸੀ ਢੋਲਾ, ਉਹ ਇੱਕ ਆਪੀ ਨੇ ਪਤਲੀ ਸਹਿ ਕੇਰੇ ਬੋਲਾ, ਦੁੱਧਾਂ ਥੜਨ ਆ ਵੀ ਫਿਰ ਹੋਏ ਨਾ ਮੇਲਾ, ਕਹਿ ਫਰੀਦ ਸਹੇਲੀ ਉਹ ਸਭ ਅਰਾਜ ਸੀ, ਹੰਸ ਚੱਲ ਸੀ ਡੁੱਬਣਾ, ਇਹ ਤਾਂ ਢੇਰੀ ਥੀ ਸੀ। ਉਹ ਸ਼ਬਦ ਦਾ ਉੱਤਰ ਗੁਰੂ ਨਾਨਕ ਸਾਹਿਬ ਨੂੰ ਪਾਕ ਪਟਨ ਚ ਦਿੱਤਾ ਜਾ ਕੇ, ਪਾਕ ਪਟਨ ਚ ਸ਼ੇਖ ਬ੍ਰਹਮ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਫਰੀਦ ਜੀ ਨੇ ਸ਼ਬਦ ਉਚਾਰਿਆ, ਉਹਦੇ ਉੱਤਰ ਵਿੱਚ ਗੁਰੂ ਸਾਹਿਬ ਜੀ ਦਿੰਦੇ ਹਨ ਇਹ ਸ਼ਬਦ ਉਚਾਰਦੇ ਹੈ।
ਸੂਹੀ ਮਹੱਲਾ ਪਹਿਲਾ, ਜਪ ਤਪ ਕਾ ਬੰਧ ਬੇੜ ਲਾ।
ਭਾਈ ਜਿਹੜਾ ਉਹਨੂੰ ਕਿਹਾ ਫਰੀਦ ਨੂੰ ਬੇੜਾ ਬੰਧ ਨਾ ਸਕਿਓ, ਇਹ ਜਪ ਜਿਹੜਾ ਕਰਨਾ ਬਾਣੀ ਕਰਕੇ ਤੇ ਤਪ ਕਰਨਾ ਗੁਰਾਂ ਦੀ ਸੇਵਾ, ਗੁਰ ਸੇਵਾ ਤਪਾਂ ਸਿਰ ਤਪਸਾਰ, ਜਾਂ ਭਰਤੀ ਜੀ ਨੇ ਕਿਹਾ ਤਪ ਨਾ ਚਿੱਤ ਕੀ ਇਕਾਗਰਤਾ ਕੋ ਜਾਣੀਏ, ਚਿੱਤ ਦੀ ਇਕਾਗਰਤਾ ਰੂਪੀ ਤਪ ਕਰਨਾ ਹੈ ਜਿਹੜਾ, ਤੇ ਜਾਪ ਪਰਮੇਸ਼ੁਰ ਦਾ ਕਰਨਾ ਹਰ ਵਕਤ, ਇਹ ਬੇੜਾ ਬੰਨਣਾ ਕਰ ਹੇ ਭਾਈ।
ਜਿਤ ਲੰਘ ਹੈ ਵਿਹੇਲਾ,
ਇਸ ਕਰਕੇ ਵਿਹੇਲਾ ਨਾ ਦੁੱਖ ਦਾ ਹੈ, ਦੁੱਖ ਰੂਪ ਸੰਸਾਰ ਤੋਂ ਲੰਘ ਜਾਵੇ ਤੂੰ, ਵਿਹੇਲਾ ਸ਼ੀਘਰ ਹੀ ਲੰਘ ਜਾਵੇ, ਤੇ ਵਿਹੇਲਾ ਕਠਿਨ ਸੰਸਾਰ ਤੋਂ ਲੰਘ ਜਾਵੇ, ਤੇ ਵਿਹੇਲਾ ਇਸ ਪ੍ਰਕਾਰ ਹੈ ਸੁਖਾਲਾ ਲੰਘ ਜਾਵੇ, ਪੋਠੋਹਾਰ ਦੀ ਬੋਲੀ ਹੈ, ਵਿਹੇਲਾ ਦੁੱਖ ਤੋਂ ਲੰਘ ਜਾਵੇ ਪਜਾਦਿਆਂ ਦੀ ਬੋਲੀ ਹੈ, ਅਤੇ ਇਸ ਪ੍ਰਕਾਰ ਵਿਹੇਲਾ ਸ਼ੀਘਰ ਹੀ ਲੰਘ ਜਾਵੇ, ਇਹ ਸਾਧ ਸੰਗਤ ਜੀ ਬੋਲੀ ਹੈ ਇਸ ਆਪੋ ਆਪਣੇ ਇਲਾਕਿਆਂ ਦੀ। ਇਸ ਪ੍ਰਕਾਰ ਵਿਹੇਲਾ ਦੁੱਖ ਤੋਂ ਲੰਘ ਜਾਵੇ ਸੁਖਾਲਾ, ਜਿਸ ਪ੍ਰਕਾਰ ਵਿਹੇਲਾ ਕਠਿਨਤਾਈ ਤੋਂ ਲੰਘ ਜਾਵੇ, ਜਿਸ ਪ੍ਰਕਾਰ
ਨਾ ਸਰਵਰ ਨਾ ਉਛਲੈ,
ਤੈਨੂੰ ਨਾ ਤਾਂ ਇਹ ਜਿਹੜਾ ਬੈਤਰਣੀ ਰੂਪੀ ਸਰੋਵਰ ਲੰਘਣਾ ਪਵੇਗਾ, ਲਹੂ ਤੇ ਪਾਗ ਦੀ ਜਿਹੜੀ ਨਦੀ ਹੈ, ਨਾ ਸੰਸਾਰ ਰੂਪੀ ਸਮੁੰਦਰ ਚ ਜਾਣਾ ਪਵੇਗਾ, ਨਾ ਕਾਮ ਕ੍ਰੋਧ ਦੇ ਉਛਾਲੇ ਪੈਣਗੇ, ਨਾ ਉਛਾਲੇ ਪਾਪਾ ਕਰਕੇ ਜਿਹੜਾ ਉਛਲਣਾ ਨਾ ਉਹ ਬੜਾ ਭਾਰੀ, ਇਹ ਉਛਾਲੇ ਨੀ ਆਉਣਗੇ, ਜੂਨਾਂ ਚ ਪੈਣਾ ਜਿਹੜਾ ਉਛਲਣਾ ਹੈ ਵਾਰ ਵਾਰ।
ਐਸਾ ਪੰਥ ਸੁਹੇਲਾ,
ਇਹੋ ਜਿਹਾ ਪੰਥ ਸੁਖਾਲਾ ਹੈ ਪਰਮੇਸ਼ੁਰ ਦੇ ਮਾਰਗ ਦਾ, ਜੈ ਲਾਲ ਜਗਾਤੀ ਘਾਟ, ਦੂਰ ਰਹੀ ਉਹ ਜਾਂਦੇ ਬਾਟ।
ਤੇਰਾ ਏਕੋ ਨਾਮ ਮਜੀਠੜਾ,
ਪਰਮੇਸ਼ੁਰ ਤੇਰਾ ਇੱਕੋ ਹੀ ਨਾਮ ਮਜੀਠ ਦੀ ਨਿਆਈ ਹੈ, ਪੱਕਾ ਰੰਗ ਭਗਤੀ ਦਾ,
ਰੱਤਾ ਮੇਰਾ ਚੋਲਾ,
ਮੇਰਾ ਮਨ ਰੂਪੀ ਚੋਲਾ ਮਹਾਰਾਜ ਵਿੱਚ ਰੰਗਿਆ ਗਿਆ, ਗੁਰੂ ਰੰਗਰੇਜ ਨੇ ਰੰਗ ਦਿੱਤਾ ਹੈ,
ਸਾਧ ਰੰਗ ਢੋਲਾ,
ਹੇ ਢੋਲਣ ਪਿਆਰੇ ਪਰਮੇਸ਼ੁਰ, ਢੋਲਾ ਇਸਤਰੀਆਂ ਕਹਿੰਦੀਆਂ ਪਤੀ ਨੂੰ ਗਾਉਂਦੀਆਂ, ਢੋਲਾ ਜਿਹੜਾ ਸੰਮੀ ਤੇ ਢੋਲਾ ਹੋਏ ਹੈ, ਇੱਥੇ ਢੋਲਾ ਪਿਆਰੇ ਪਤੀ ਪਰਮੇਸ਼ੁਰ ਦਾ ਵਾਚਕ ਹੈ, ਸੋ ਸਦਾ ਰੰਗ ਪਰਮੇਸ਼ੁਰ ਦਾ ਢੋਲਣ ਪਿਆਰੇ ਦਾ ਰੰਗ ਆਨੰਦ ਚੜਿਆ ਹੈ, ਸਾਨੂੰ ਆਨੰਦ ਪ੍ਰਾਪਤ ਹੈ,
ਰਹਾਉ
ਸਦਾ ਰੰਗ ਆਨੰਦ ਸਰੂਪ ਹੈ ਢੋਲਾ ਪਿਆਰਾ,
ਰਹਾਉ ਸਾਜਨ ਚੱਲੇ ਪਿਆਰਿਆ,
ਰਹਾਉ ਬਸਰਾਉ ਦੇ ਕੇ ਕਹਿੰਦੇ ਹੇ ਪਿਆਰਿਆ, ਜਿਹੜੇ ਮਹਾਂਪੁਰਖ ਸੰਤ ਸੱਜਣੋ ਹੈ, ਉਹ ਆਪਦੇ ਸੱਚਖੰਡ ਨੂੰ ਦੇਵੀ ਗੁਣਾਂ ਦੇ ਸਮੇਤ ਆਪਣੇ ਸਰੂਪ ਚ ਭੇਦ ਹੋਣ ਵਾਸਤੇ ਚੱਲੇ ਹਨ, ਅੰਤਰਮੁਖ ਬਿਰਤੀ ਕਰਕੇ,
ਕਿਉਂ ਮੇਲਾ ਹੋਈ
ਉਹਨਾਂ ਜੈਸਾ ਸਾਡਾ ਮਿਲਾਪ ਵਾਹਿਗੁਰੂ ਨਾਲ ਕਿਵੇਂ ਹੋਵੇ, ਜਿਵੇਂ ਉਹ ਪਰਮੇਸ਼ੁਰ ਨਾਲ ਮਿਲ ਚੱਲੇ, ਸਭ ਸਈਆਂ ਸਭ ਰਾਵਣ ਗਈਆਂ ਹੋ ਦਾਦੀ ਕੈਦਲ ਜਾਵਾਂ, ਸਾਡਾ ਉਸ ਵਾਹਿਗੁਰੂ ਨਾਲ ਕਿਵੇਂ ਮਿਲਾਪ ਹੋਵੇ,
ਜੇ ਗੁਣ ਹੋਵੇ ਗੰਠੜੀ
ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਹੇ ਭਾਈ, ਜੇ ਗੁਣ ਬੁੱਧੀ ਰੂਪੀ ਗੰਠੜੀ ਵਿੱਚ ਸਤ ਸੰਤੋਖ ਦਿਆ ਧਰਮ ਚਾਰਾ ਦੇ ਗੁਣ ਹੋਣ,
ਮੇਲੇ ਗਾਸੋ
ਪਰਮੇਸ਼ੁਰ ਜ਼ਰੂਰ ਮੇਲ ਲਵੇਗਾ। ਅਭੇਦ ਕਰ ਲਵੇਗਾ।
ਮਿਲਿਆ ਹੋਏ ਨਾ ਵਿਛੜੇ,
ਜਿਹੜਾ ਮਹਾਰਾਜ ਕਹਿੰਦੇ ਆ ਮੁਸਲ ਇਹਨਾਂ ਦੇ ਆਰੀਆਂ ਦੇ ਸਤਿਆਰਥ ਪ੍ਰਕਾਸ਼ ਲਿਖਿਆ ਹੈ ਕਿ 3.5 ਕਰੋੜ ਆਦਮੀ ਵਰਾ ਈਸ਼ਵਰ ਚ ਰਹਿੰਦਾ, ਫਿਰ ਵਿਛੜ ਕੇ ਜੂਨਾ ਚ ਪੈ ਜਾਂਦਾ, ਇਉਂ ਨਾ ਕਿਤੇ ਵਿਛੜ ਜਾਈਏ ਫਿਰ ਆਰੀਆਂ ਦੇ ਕਹਿਣ ਵਾਂਗੂ। ਤਾਂ ਮਹਾਰਾਜ ਕਹਿੰਦੇ ਹਨ
ਮਿਲਿਆ ਹੋਏ ਨਾ ਵਿਛੜੇ,
ਭਾਈ ਜਿਹੜਾ ਪਰਮੇਸ਼ਰ ਚ ਮਿਲਿਆ ਉਹਦਾ ਕਦੇ ਵਿਛੋੜਾ ਨਹੀਂ ਹੁੰਦਾ, ਉਹ ਹਰ ਵਕਤ ਜਿਉਂ ਜਲਵੇਂ ਜਲ ਆ ਜਿਉਂ ਜਲ ਜਲਵੇਂ ਪੈਸ ਨਾ ਨਿਕਸ ਹੈ, ਜਿਵੇਂ ਜਲ ਚ ਜਲ ਪ੍ਰਵੇਸ਼ ਹੈ ਵੱਖਰਾ ਨੀ ਹੋ ਸਕਦਾ, ਐ ਵੱਖਰੇ ਨੀ ਹੋਣਗੇ ਕਦੇ
ਜੇ ਮਿਲਿਆ ਹੋਵੇ।
ਪਰ ਜੇ ਕਰਕੇ ਮਿਲਿਆ ਵਾਹਿਗੁਰੂ ਨਾਲ ਹੋਵੇ ਫਿਰ ਉਹਦਾ ਕੋਈ ਵਿਛੋੜਨ, ਜੇ ਪਦਾਰਥਾਂ ਚ ਮਿਲਿਆ ਹੁਣ ਤਾਂ ਵਿਛੜਨਾ ਹੀ ਹੈ।
ਆਵਾ ਗਾਉਣ ਨਿਵਾਰਿਆ,
ਉਹਨਾਂ ਦਾ ਆਵਾ ਗਾਉਣ ਜੰਮਣ ਮਰਨ ਸੱਚੇ ਪਾਤਸ਼ਾਹ ਨਵੇੜ ਦਿੱਤਾ ਹੈ, ਮੇੜ ਦਿੱਤਾ ਹੈ
ਸਾਚਾ ਸੂ,
ਉਹ ਸੱਚਾ ਪਰਮੇਸ਼ਰ ਪਿੱਛੇ ਸੀ ਹੁਣ ਹੈ ਅੱਗੇ ਨੂੰ ਹੋਵੇਗਾ, ਸੋ ਸੱਚੇ ਦਾ ਰੂਪ ਹੀ ਹੋ ਜਾਏਗਾ।
ਹਉ ਮੈਂ ਮਾਰ ਨਿਵਾਰਿਆ,
ਸਿੱਖੋ ਦੇਹ ਦੀ ਹੰਗਤਾਂ ਨੂੰ ਮਾਰ ਕੇ ਨਿਵਰਤ ਕੀਤਾ ਹੈ,
ਸੀਤਾ ਹੈ ਚੂਲਾ,
ਉਹਨਾਂ ਨੂੰ ਸੀਤਾ ਹੈ ਚੋਲਾ, ਇਹ ਬ੍ਰਹਮਾਕਾਰ ਬਿਰਤੀ ਦੁਆਰਾ ਗੁਰਾਂ ਦੇ ਮਹਾਂਵਾਗ ਰੂਪੀ ਧਾਗੇ ਨਾਲ ਜਿਹੜਾ ਮਨ ਨੂੰ ਜੀਵ ਇਸ ਦੀ ਏਕਤਾ ਕੀਤੀ ਹੈ ਤੇ ਅਲਪਗਤਾ ਸਰਵਗਤਾ ਆਦਿ ਛੁਡਾ ਕੇ ਸੁਭਾਅ ਇਹ ਚੋਲਾ ਸਿਉਂਤਾ ਹੈ।
ਗੁਰਬਚਨੀ
ਲਾਈ ਹੈ ਜੋ ਪਰਮੇਸ਼ਰ ਚ,
ਗੁਰਬਚਨੀ ਫਲ ਪਾਇਆ,
ਗੁਰਾਂ ਦੇ ਬਚਨਾਂ ਨੂੰ ਕਮਾ ਕੇ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਨੂੰ ਪਾ ਲਿਆ ਹੈ।
ਸਹਿ ਕੇ ਅੰਮ੍ਰਿਤ ਬੋਲਾ,
ਪਿਆਰੇ ਦੇ ਸੌ ਲਾਏ ਸੀ ਕਿਹਾ ਸੀ ਨਾ, ਸਹਿਪਤੀ ਦੇ ਪਰਮੇਸ਼ਰ ਦੇ ਅੰਮ੍ਰਿਤ ਰੂਪ ਬੋਲ ਹੈ, ਅਮਰ ਕਰਨ ਵਾਲੇ ਮਿੱਠ ਬੋਲਦਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਉਸ ਪਿਆਰੇ ਦੇ ਅਮਰ ਕਰਨ ਵਾਲੇ ਮੁਕਤ ਕਰਨ ਵਾਲੇ ਆਨੰਦ ਦੇ ਦੇਣ ਵਾਲੇ ਰਸ ਰੂਪ ਬਚਨ ਹਨ ਮਹਾਵਾਕ।
ਨਾਨਕ ਕਹੇ ਸਹੇਲੀ,
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹੇ ਸੰਤੋ ਸਹੇਲੀਓ ਸੁਣੋ, ਕਹਿੰਦੇ ਅਸੀਂ
ਸੌ ਖਰਾ ਪਿਆਰਾ,
ਤੁਸੀਂ ਕਹਿੰਦੇ ਸੌ ਲਾਏ ਸੀ ਹਨ ਚੱਲ ਸੀ ਡੁੱਬਣਾ, ਅਸੀਂ ਕਹਿੰਦੇ ਸੌ ਪਤੀ ਪਰਮੇਸ਼ਰ ਖਰਾ ਤੇ ਅੰਤ ਦੀ ਪਿਆਰ ਕਰਨ ਵਾਲਾ ਹੈ, ਸਾਰਿਆਂ ਦਾ ਦਿਲਾ ਅਜੀਜ ਹੈ,
ਹਮ ਸਹਿ ਕੇਰੀਆਂ ਦਾਸੀਆਂ,
ਹਮਾਰੇ ਜੈਸੀਆਂ ਸਹਿਪਤੀ ਅਕਾਲ ਪੁਰਖ ਦੀਆਂ ਦਾਸੀਆਂ ਹਨ,
ਸਾਚਾ ਖਸਮ ਹਮਾਰਾ,
ਹਾਂਜੀ ਤੇਰੀਆਂ ਦਾਸੀਆਂ ਸਾਡੇ ਜੈਸੀਆਂ, ਹੇ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਬਚਨ ਆਉਂਦਾ ਕਿ ਹਮ ਸਹਿ ਕੇਰੀਆਂ।
ਨਾਨਕ ਕਹੇ ਸਹੇਲੀ ਹੋ,
ਸਤਿਗੁਰੂ ਜੀ ਕਹਿੰਦੇ ਹੇ ਸੰਤ ਸਹੇਲੀਓ ਇਹ ਬਚਨ ਕਹਿੰਦੇ ਹਾਂ ਸੁਣੋ,
ਸਹੁ ਖਰਾ ਪਿਆਰਾ,
ਪਰਮੇਸ਼ੁਰ ਖਰਾ ਅਤਿਅੰਤ ਹੀ ਪਿਆਰਾ ਹੈ ਸਾਡਾ,
ਹਮ ਸਹਿ ਕੇਰੀਆਂ ਦਾਸੀਆਂ,
ਅਸੀਂ ਸਹਿ ਪਰਮੇਸ਼ੁਰ ਦੀਆਂ ਦਾਸੀਆਂ ਹਾਂ,
ਸਾਚਾ ਖਸਮ ਹਮਾਰਾ,
ਸੱਚਾ ਤ੍ਰਿਕਾਲਵਾਦ ਰੂਪ ਹਮਾਰਾ ਤਮਾਮ ਦਾ ਸਾਡਾ ਮਾਲਕ ਹੈ।
ਨਾਨਕ ਕਹੇ ਸਹੇਲੀ ਹੋ, ਸਹੁ ਖਰਾ ਪਿਆਰਾ, ਹਮ ਸਹਿ ਕੀਰੀਆਂ ਦਾਸੀਆਂ, ਸਾਚਾ ਖਸਮ ਹਮਾਰਾ,
ਵਾਹਿਗੁਰੂ ਦਾ ਖਾਲਸਾ।